ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀਓ ਕੇ ਚੌਪਦੇ ਇੱਕ ਤੁਕੇ ਸਨਕ ਸਨੰਦ ਅੰਤ ਨਹੀਂ ਪਾਇਆ ਸ੍ਰੀ ਕਾ ਖਾਲਸਾ ਵਾਹਿਗੁਰੂ ਫਤਿਹ। ਸਤਿ ਸੰਗਤ ਜੀ ਸਾਹਿਬ ਕਬੀਰ ਜੀ ਕਾਂਸੀ ਵਿਚ ਬਿਰਾਜਮਾਨ ਹਨ, ਬੈਠੇ ਪਰਮੇਸ਼ਰ ਦੇ ਗੁਣਾਨੁਵਾਦ ਉਚਾਰਦੇ ਹਨ। ਸੰਤ ਭਗਤ ਮਿਲ ਕੇ ਕਬੀਰ ਸਾਹਿਬ ਦੀ ਸਤਸੰਗਤ ਕਰਕੇ ਇਹਨਾਂ ਦੀ ਜਨਮ ਸਾਖੀ ਜੀ ਲਿਖਿਆ ਕਿ 9 ਕਰੋੜ ਪੁਰਖ ਨੇ ਕਬੀਰ ਸਾਹਿਬ ਤੋਂ ਮਿਲ ਕੇ ਭਾਵ ਭਗਤੀ ਨੂੰ ਪ੍ਰਾਪਤ ਕਰਕੇ ਨਿਹਾਲ ਹੋਏ ਸਨ। ਸੋ ਇਤਨੀ ਵੱਡੀ ਪਰਮੇਸ਼ਰ ਦੀ ਪ੍ਰੀਤ ਦੇ ਪਿਆਰਿਆਂ ਨੇ ਸੰਸਾਰ ਦਾ ਭਲਾ ਕੀਤਾ ਹੈ। ਸਤਿ ਸੰਗਤ ਜੀ ਸਾਹਿਬ ਕਬੀਰ ਜੀ ਇਹ ਪਵਿੱਤਰ ਸ਼ਬਦ ਬਾਣੀ ਉਚਾਰਦੇ ਹਨ, ਪਿੱਛੇ 9 ਸ਼ਬਦ ਇਹਨਾਂ ਦੇ ਦੋਨੋਂ ਤੁਕਾਂ ਵਾਲੇ ਆ ਚੁੱਕੇ ਹੈ। ਹੁਣ ਇੱਕ ਤੁਕੇ ਨਾਮ ਕਰਕੇ ਛੋਟੀਆਂ ਤੁਕਾਂ ਨੂੰ ਇੱਕ ਤੁਕ ਦੀ ਗਿਣਤੀ ਚ ਰੱਖ ਕੇ ਉਚਾਰਦੇ ਹਨ। ਇੱਕ ਵਾਹਿਗੁਰੂ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿ ਕਾਲਵਾਦ ਗੁਰੂ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਸਾ ਰਾਗ ਚ ਸ੍ਰੀ ਕਬੀਰ ਸਾਹਿਬ ਜੀ ਦੇ ਚੋਂ ਚੋਂ ਪੌੜੀਆਂ ਵਾਲੇ ਸ਼ਬਦ ਆਉਣਗੇ। ਇੱਕ ਤੁਕੇ ਨਿੱਕੀਆਂ ਤੁਕਾਂ ਇੱਕ ਤੁਕ ਦੀ ਗਿਣਤੀ ਚ ਗਿਣਦੇ ਹਨ, ਵੱਡੀਆਂ ਦੇ ਥਾਂ ਉਚਾਰਨ ਕਰਦੇ ਹਨ। ਕਿਸੇ ਪ੍ਰੇਮੀ ਨੇ ਆ ਕੇ ਕਬੀਰ ਸਾਹਿਬ ਜੀ ਦੇ ਪਾਸ ਬੇਨਤੀ ਕੀਤੀ ਕਿ ਮਹਾਰਾਜ ਜਿਵੇਂ ਦੁੱਧ ਲੜਕੀ ਦਾ ਹੈ, ਇਸ ਪ੍ਰਕਰਨ ਅਨੁਸਾਰ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਉਪਦੇਸ਼ ਦਿਓ। ਦੁੱਧ 3 ਤਰੀਕਿਆਂ ਦੇ ਨਾਲ ਰਿੜਕਿਆ ਜਾਂਦਾ ਹੈ। ਇੱਕ ਤਾਂ ਹੌਲੀ ਹੌਲੀ ਰਿੜਕਦੇ ਉਹਨਾਂ ਠੰਡਾ ਹੋ ਜਾਂਦਾ, ਮੱਖਣ ਨਹੀਂ ਵਿੱਚੋਂ ਨਿਕਲਦਾ। ਇੱਕ ਤੇਜ਼ੀ ਦੇ ਨਾਲ ਰਿੜਕਦੇ ਹਨ, ਉਹਨਾਂ ਦਾ ਸਾਰਾ ਜਿਹੜਾ ਹੈ ਤੇਲ ਜਿਹਾ ਹੀ ਬਣ ਜਾਂਦਾ, ਮੱਖਣ ਦਾ ਕਿੱਪਾ ਨਹੀਂ ਨਿਕਲਦਾ। ਇੱਕ ਐਸੇ ਤਰੀਕੇ ਨਾਲ ਰਿੜਕਦੇ ਹਨ ਜਿਸ ਕਰਕੇ ਮੱਖਣ ਦੇ ਪਿੰਨੇ ਕੱਢ ਲੈਂਦੇ ਹਨ। ਸੋ ਆਪ ਹਰੀ ਦੀ ਬਾਬਤ ਵੀ ਦੁੱਧ ਦੇ ਰਿੜਕਣ ਦੇ ਦ੍ਰਿਸ਼ਟਾਂਤ ਦੁਆਰਾ ਉਪਦੇਸ਼ ਬਖਸ਼ੋ ਤਾਂ ਸੁਣ ਕੇ ਸਾਹਿਬ ਕਬੀਰ ਜੀ ਉਚਾਰਨ ਕਰਦੇ ਹਨ।
ਸਨਕ ਸਨੰਦ ਅੰਤ ਨਹੀਂ ਪਾਇਆ।
ਇਹ ਭਾਈ ਸਨਕ ਤੇ ਸਨੰਦ ਸਨਾਤਨ ਸੰਤ ਕੁਮਾਰ ਇਹ 4 ਬ੍ਰਹਮਾ ਜੀ ਦੇ ਬ੍ਰਹਮਚਾਰੀ 5-5 ਸਾਲ ਦੀ ਅਵਸਥਾ ਰੱਖਣ ਵਾਲੇ ਪੁੱਤਰ ਹਨ। ਬ੍ਰਹਮਾ ਨੇ ਕਿਹਾ ਕਿ ਇਹ ਪੁੱਤਰੋ ਤੁਸੀਂ ਰਾਜ ਪ੍ਰਬੰਧ ਕਰੋ ਤੇ ਮੈਂ ਤਪ ਕਰਨਾ ਹੈ। ਇਹਨਾਂ ਨੇ ਕਿਹਾ ਪਿਤਾ ਜੀ ਸਲਾਹ ਕਰਕੇ ਦੱਸਾਂਗੇ। ਚਾਰੇ ਭਰਾਤਾ ਕਹਿਣ ਲੱਗੇ ਪਿਤਾ ਨੂੰ ਰਾਜ ਪ੍ਰਬੰਧ ਚ ਤਕਲੀਫ ਹੈ ਤੇ ਤਪ ਵਿਚ ਸੁਖ ਹੈ, ਇਸ ਕਰਕੇ ਤਪ ਨਾ ਛੱਡੋ। ਚਾਰੇ ਵਰਗਤ ਹੋ ਗਏ, ਆ ਕੇ ਬ੍ਰਹਮਾ ਨੂੰ ਉੱਤਰ ਹੀ ਨਾ ਦਿੱਤਾ। ਇਸ ਪ੍ਰਕਾਰ ਦੇ ਸਨਕ ਜੀ ਤੇ ਸਨਾਤਨ ਜੀ, ਸੰਤ ਕੁਮਾਰ ਜੀ ਤੇ ਸੁਨੰਦਨ ਇਹ 4 ਭਾਈ ਸਨ। ਇਹਨਾਂ ਨੇ ਵੀ ਵਾਹਿਗੁਰੂ ਦਾ ਤਪੱਸਿਆ ਕਰਕੇ, ਸੰਤ ਕੁਮਾਰ ਸੀ ਤਪੱਸਿਆ ਦਾ ਅੰਤ ਹੈ। ਕਲਗੀਧਰ ਜੀ ਨੇ ਅਕਾਲ ਉਸ ਵਿੱਚ ਲਿਖਿਆ ਸੰਤ ਕੁਮਾਰ ਵਰਗੀ ਤਪੱਸਿਆ ਨਹੀਂ ਹੋਰ ਕਿਸੇ ਨੇ ਕਰਨੀ। ਇਹਨਾਂ ਨੇ ਵੀ ਉਸ ਪਰਮੇਸ਼ੁਰ ਦੇ ਅੰਤ ਨੂੰ ਨਹੀਂ ਪਾਇਆ। ਬੇਅੰਤ ਹੈ ਵਾਹਿਗੁਰੂ।
ਵੇਦ ਪੜ੍ਹੇ ਪੜ ਬ੍ਰਹਮੇ ਜਨਮ ਗਵਾਇਆ।
ਬ੍ਰਹਮਾ ਜੀ ਨੇ ਵੇਦਾਂ ਦਾ ਪਾਠ ਕਰ ਕਰਕੇ 4 ਵੇਦ ਬ੍ਰਹਮੇ ਕੋ ਦੀਏ, ਪੜ੍ਹ ਪੜ੍ਹ ਕਰੇ ਵਿਚਾਰੀ। ਬ੍ਰਹਮਾ ਜੀ ਨੇ ਵੇਦਾਂ ਦੇ ਪੜ੍ਹਾਈ ਨੂੰ ਪੜ੍ਹ ਪੜ੍ਹ ਕੇ ਵੀ ਆਪਣੇ ਜਨਮ ਨੂੰ ਬਤੀਤ ਕਰ ਲਿਆ, ਪਰ ਅੰਤ ਨਹੀਂ ਮਹਾਰਾਜ ਸਾਹਿਬ ਦਾ ਪਾਇਆ। ਉਹ ਪਰਮੇਸ਼ੁਰ ਬੇਅੰਤ ਹੈ ਜਿਸਦਾ ਅੰਤ ਸਨਕ ਸਨੰਦਨ ਆਦਿਕਾਂ ਨੇ ਪੰਡਿਤ ਤਾਰਾ ਸਿੰਘ ਜੀ ਨੇ ਇਹਨਾਂ ਤੁਕਾਂ ਦੇ ਅਰਥ ਇਸ ਪ੍ਰਕਾਰ ਕੀਤੇ ਹਨ। ਸਨਕ ਸਨੰਦ ਅੰਤ ਨਹੀਂ ਪਾਇਆ। ਸਨਕ ਸਨੰਦਨ ਸਨਾਤਨ ਸੰਤ ਕੁਮਾਰ ਚੌਹਾਂ ਨੇ ਐਸਾ ਸਿਮਰਨ ਕੀਤਾ ਪਰਮੇਸ਼ੁਰ ਦੇ ਸਿਮਰਨ ਦੇ ਪ੍ਰਤਾਪ ਕਰਕੇ, ਫਿਰ ਅੰਤ ਦਾ ਸਮਾਂ ਅੰਤ ਨੂੰ ਕਾਲ ਨਹੀਂ ਪਾਇਆ, ਮੁਕਤ ਹੋ ਗਏ ਹਨ ਉਹ।
ਵੇਦ ਪੜ੍ਹੇ ਪੜ ਬ੍ਰਹਮੇ ਜਨਮ ਗਵਾਇਆ।
ਬ੍ਰਹਮਾ ਜੀ ਵੀ ਵੇਦ ਜੈ ਕਾਰਨ ਵੇਦ ਬ੍ਰਹਮੇ ਉਚਰੇ ਸੰਕਟ ਛੋਡੀ ਮਾਇਆ। ਬ੍ਰਹਮਾ ਜੀ ਵੀ ਵੇਦਾਂ ਨੂੰ ਪੜ੍ਹ ਪੜ੍ਹ ਕੇ ਜੋ ਪੜ੍ਹ ਪੜ੍ਹਦਾ ਸੀ ਅੰਦਰ ਦੇਹ ਅਭਿਆਸ ਦਾ ਉਸਨੂੰ ਪਾਲ ਦਿੱਤਾ ਅਤੇ ਜਨਮ ਆਪਦਾ ਜੰਮਣ ਮਰਨ ਗਵਾ ਲਿਆ, ਮੁਕਤ ਹੋ ਗਿਆ।
ਹਰ ਕਾ ਬਿਲੋਬ ਨਾ ਬਿਲੋਬ ਹੋ ਮੇਰੇ ਭਾਈ।
ਇਹ ਮੇਰੇ ਭਰਾਵੋ ਹਰੀ ਦਾ ਬਲੋਬਨਾ ਜੋ ਵਿਚਾਰਨਾ ਹੈ ਰਿੜਕਣਾ ਹੈ, ਇਸ ਪ੍ਰਕਾਰ ਬਲੋਬ ਰਿੜਕਣਾ ਕਰੋ, ਵਿਚਾਰਨਾ ਕਰੋ ਹੋਏ ਮੇਰੇ ਭਰਾਵੋ।
ਸਹਿਜ ਬਿਲੋਬ ਹੋ ਜੈਸੇ ਤਤ ਨਾ ਜਾਈ।
ਇੱਕ ਤਾਂ ਜੋ ਦੁੱਧ ਨੂੰ ਰਿੜਕਦੀਆਂ ਹਨ ਮਾਈਆਂ, ਉਹ ਦੁੱਧ ਦੇ ਤਾਂ ਠੰਡਾ ਕਰ ਲੈਂਦੀਆਂ, ਫਿਰ ਮੱਖਣ ਨਹੀਂ ਆਉਂਦਾ। ਇਹ ਕਈਆਂ ਜੀਆਂ ਤੇਜ਼ ਰਿੜਕਦੀਆਂ ਤੇਲੀਆਂ ਹੀ ਕਰ ਲੈਂਦੀਆਂ, ਮੱਖਣ ਉਹਦੇ ਚੋਂ ਵੀ ਹੱਥ ਨਹੀਂ ਆਉਂਦਾ। ਆਪ ਕਹਿੰਦੇ ਨੇ ਸਹਿਜ ਬਲੋ, ਸਹਿਜ ਮਤੇ ਦੇ ਨਾਲ ਬਲੋ, ਰਿੜਕਣਾ ਕਰੋ।
ਜੈਸੇ ਤੱਤ ਨਾ ਜਾਈ,
ਇਸ ਪ੍ਰਕਾਰ ਇੱਕ ਤਾਂ ਇਹ ਜੇ ਠੰਡਾ ਰਿੜਕਣ ਵਾਂਗੂ ਸੁਭਾਅ ਰੱਖਦੇ ਹਨ ਕਿ ਹੌਲੀ ਹੌਲੀ ਕਰ ਲਾਂਗੇ, ਬਥੇਰੀ ਉਮਰ ਪਈ ਹੈ, ਏਡੀ ਛੇਤੀ ਕੀ ਹੈ ਭਜਨ ਕਰਨ ਦੀ। ਇਉਂ ਕਰਦਿਆਂ ਦੇ ਠੰਡੇ ਸਰੀਰ ਹੋ ਜਾਂਦੇ, ਮੁੱਕ ਜਾਂਦੀ ਹੈ ਜ਼ਿੰਦਗੀ, ਪਰਮੇਸ਼ੁਰ ਦਾ ਸਿਮਰਨ ਨਹੀਂ ਕਰ ਸਕਦੇ। ਇਹ ਤਾਂ ਦੁੱਧ ਠੰਡਾ ਕਰਨ ਵਾਂਗੂ ਹੈ, ਵਾਹਿਗੁਰੂ ਦਾ ਆਨੰਦ ਰੂਪੀ ਮੱਖਣ ਨਹੀਂ ਉਹ ਪ੍ਰਾਪਤ ਕਰ ਸਕਦੇ। ਦੂਜੇ ਇਹ ਜੇ ਤੇਜ਼ ਹਨਗੇ, ਬੜੀ ਕਾਹਲੀ ਦੇ ਨਾਲ ਸਿਮਰਨ ਕਰਨਾ ਚਾਹੁੰਦੇ ਹੈ, ਉਹਨਾਂ ਦੇ ਜਾਂ ਕੋਈ ਦਿਮਾਗ 'ਚ ਫਰਕ ਪੈ ਜਾਂਦਾ ਹੈ, ਜਾਂ ਕੋਈ ਸਰੀਰ ਕਮਜ਼ੋਰ ਹੁੰਦਾ, ਸਰੀਰ ਦੀ ਸ਼ਕਤੀ ਨਾਸ਼ ਹੋਣ ਤੋਂ ਉਹਨਾਂ ਨੂੰ ਬਹੁਤ ਸਾਰੇ ਮਸਤਾਨੇ ਹੋ ਜਾਂਦੇ ਹੈ, ਕਮਲੇ ਹੋ ਜਾਂਦੇ ਹੈ, ਉਹਨਾਂ ਦੇ ਤਾਈ ਵੀ ਇਹ ਤੇਰੀਏ ਦੀ ਨਿਆਈ, ਉਹਨਾਂ ਦੇ ਦਿਮਾਗ 'ਚ ਫਰਕ ਪੈ ਜਾਂਦਾ ਹੈ ਅਤੇ ਉਹ ਪਰਮੇਸ਼ੁਰ ਦੀ ਪ੍ਰਾਪਤੀ ਨੂੰ ਮੱਖਣ ਨਹੀਂ ਪਾ ਸਕਦੇ। ਇੱਕ ਐਸੇ ਹਨ ਸਹਿਜ ਬਲੋ ਜਹ ਤਤਨਾ ਜੋਰੀ, ਸਹਿਜ ਜੇ ਅੱਜ 5 ਮਿੰਟ ਮਨ ਟਿਕਿਆ ਹੈ, ਕੱਲ ਨੂੰ 10 ਮਿੰਟ ਟਿਕਾਉਣ ਦੀ ਕੋਸ਼ਿਸ਼ ਕਰਨੀ ਹੈ। ਇਸੇ ਪ੍ਰਕਾਰ 10 ਮਿੰਟ ਟਿਕੇ ਤਾਂ 15 ਮਿੰਟ ਟਿਕਾਉਣਾ ਹੈ, 20 ਮਿੰਟ ਟਿਕਾ ਕੇ ਚੁੱਪੇ ਫੁਰਨੇ ਮਿਟਣੇ ਹੈ ਸਿਮਰਨ ਕਰਦੇ ਹੋਇਆ। ਇਉਂ ਘੰਟੇ ਤੱਕ ਜੋ ਟਿਕਣ ਲੱਗ ਜੇ ਉਹ ਧਿਆਨ ਲੱਗ ਜਾਂਦਾ ਹੈ, 2 ਘੰਟੇ ਟਿਕ ਜੇ ਸਮਾਧੀ ਲੱਗ ਜਾਂਦੀ ਹੈ। ਇਉਂ 8 ਪਹਿਰਾਂ ਦੇ ਅੰਦਰ ਜਦੋਂ ਇੱਕ ਰਾਤ ਸਾਰਿਆਂ ਫੁਰਨਿਆਂ ਤੋਂ ਰਹਿਤ ਹੋ ਕੇ ਸਿਮਰਨ ਕਰਾਂਗੇ, ਇਹ ਹੈ ਸਹਿਜ ਬਲੋ ਹੋਣਾ, ਸ਼ਾਂਤੀ ਪੂਰਵਕ ਮਨ ਨੂੰ ਨੀਠ ਨੀਠ ਮਨ ਕੀ ਆ ਧੀਰਾ, ਇਹਨੂੰ ਮਸਾਂ ਮਸਾਂ ਮਨ ਨੂੰ ਸਮਝਾ ਸਮਝਾ ਕੇ, ਜਿਵੇਂ ਘੋੜਾ ਜਿਹੜਾ ਅੜੀ ਵਾਲਾ ਹੁੰਦਾ ਹੈ ਉਹ ਸਵਾਰੀ ਨਹੀਂ ਕਰਨ ਦਿੰਦਾ, ਉਹਦੇ ਤੇ ਸਵਾਰ ਜਿਹੜੇ ਆਦਮੀ ਹੈ ਚਾਬਕ ਲੈ ਕੇ ਚੜ੍ਹ ਜਾਂਦੇ ਹੈ ਕੰਡਿਆਲੇ ਨੂੰ ਪਾ ਕੇ, ਅਤੇ ਉਹ ਅੱਗੇ ਜਿਹੜੀ ਅੜੀ ਹੈ ਚੱਕਰ ਦੋਸ਼ ਹੈ ਅਤੇ ਤਾਂ ਨੂੰ ਸੀਖ ਪਾਰ ਹੋਣਾ ਸਾਰਾ ਮੇਟ ਕਰਕੇ ਘੋੜੇ ਨੂੰ ਸਿੱਧੀ ਚਾਲ ਪਾ ਲੈਂਦੇ ਉਹ ਸਵਾਰ ਹੁੰਦੇ ਹੈ। ਜਿਨ੍ਹਾਂ ਨੂੰ ਘੋੜਾ ਚੱਕਰ ਵਿੱਚ ਪਾ ਕੇ ਗੋਲ ਚੱਕਰ 'ਚ ਪਾ ਕੇ ਡੇਗ ਦੇਵੇ ਉਹ ਵੀ ਘੱਟ ਸਵਾਰ ਹੁੰਦੇ ਹੈ, ਜਿਹੜਾ ਸੀਖ ਪਾਰ ਹੋ ਕੇ ਪੁੱਠਾ ਹੀ ਡੇਗ ਦੇਵੇ ਸਵਾਰ ਨੂੰ ਉਹ ਵੀ ਅਸਵਾਰ ਨਹੀਂ ਹੁੰਦਾ। ਇਸ ਪ੍ਰਕਾਰ ਸਹਿਜ ਬਲੋਵੋ, ਇਉਂ ਸਹਿਜ ਸ਼ਾਂਤੀ ਪੂਰਵਕ ਬਲੋ, ਰਿੜਕਣਾ ਕਰੋ, ਵਿਚਾਰਨਾ ਕਰੋ, ਪਰਮੇਸ਼ੁਰ ਦਾ ਆਨੰਦ।
ਜੈਸੇ ਤਤ ਨਾ ਜਾਈ,
ਇਸ ਪ੍ਰਕਾਰ ਭਾਈ ਤਤ ਮੂੰਹ ਤਾਣੇ ਜਿਵੇਂ ਘੋੜੇ ਹੁੰਦੇ ਆ, ਮੂੰਹ ਤਾਣੇ ਘੋੜੇ ਦੀ ਨਿਆਈ ਮਨ ਹੈ, ਇਸ ਦੇ ਤਾਈ ਨਰਕ ਦਾ ਦੁੱਖ ਜਿਹਾ ਦਿਖਾਉਣਾ ਹੈ, ਇਹ ਕੋਰੜਾ ਲੈ ਕਰਕੇ ਇਹ ਕੰਡਿਆਲਾ ਦੇ ਕਰਕੇ ਤੇ ਪ੍ਰੇਮ ਦੇ ਚਾਵਕ ਮਾਰ ਮਾਰ ਕੇ ਸੰਸਾਖੀ ਮਨ ਜਪ ਪਿਆਰ ਅਜਾ ਮਨ ਉਦਿਆ ਕਹਿ ਇੱਕ ਵਾਰ, ਇਸ ਪ੍ਰਕਾਰ ਸਿੱਖਿਆ ਦੇ ਕੇ ਇਹ ਸ਼ਾਂਤੀ ਪੂਰਵਕ ਜਿਹੜਾ ਮਨ ਨੂੰ ਸਮਝਾਉਣਾ ਹੈ, ਕਾਲਾ ਪੁਣਾ ਜਿਹੜਾ ਕਰਨਾ ਹੈ ਇਹ ਭੂਤਨਿਆਂ ਦਾ ਕੰਮ ਹੈ। ਸੋ ਇਸ ਪ੍ਰਕਾਰ ਸ਼ਾਂਤੀ ਦੇ ਨਾਲ ਹੌਲੀ ਹੌਲੀ ਇਹ ਮਨ ਬੁਸ਼ਕਾਰਿਆ ਹੋਇਆ, ਮਨ ਪਿਆਰਿਆ ਜੀਵ ਮਿੱਤਰਾ ਗੋਬਿੰਦ ਨਾਮ ਸੰਭਾਲੇ, ਮਨ ਪਿਆਰਿਆ ਜੀਵ ਮਿੱਤਰਾ ਹਰ ਨਿਭ ਹੈ ਤੇਰੇ ਨਾਲੇ, ਇਸ ਪ੍ਰਕਾਰ ਸਹਿਜ ਸ਼ਾਂਤੀ ਦੇ ਨਾਲ ਬੁਲੋ ਰਿੜਕਣਾ ਕਰੋ, ਵਿਚਾਰਨਾ ਕਰੋ।
ਜੈਸੇ ਤਤ ਨਾ ਜਾਈ,
ਇਸ ਪ੍ਰਕਾਰ ਤਤ ਸਰੂਪ ਦਾ ਜਿਹੜਾ ਸਿਧਾਂਤ ਰੂਪ ਮੱਖਣ ਹੈ ਉਹ ਤੁਹਾਨੂੰ ਪ੍ਰਾਪਤ ਹੋਵੇ, ਕਿਤੇ ਤੁਹਾਡੀ ਜ਼ਿੰਦਗੀ ਚੋਂ ਚੱਲਿਆ ਹੀ ਨਾ ਜਾਵੇ, ਹੱਥ ਹੀ ਨਾ ਆਵੇ, ਐਸੀ ਹਾਲਤ ਨਾ ਹੋਵੇ।
ਰਹਾਉ ਤਨ ਕਰ ਮਟਕੀ ਮਨ ਮਾਹੇ ਬਿਲੋ,
ਦੱਸੋ ਮਹਾਰਾਜ ਅਸੀਂ ਕਿਸ ਪ੍ਰਕਾਰ ਰੁਕੀਏ। ਕਹਿੰਦੇ ਤਨ ਜਿਹੜਾ ਸਥੂਲ ਸਰੀਰ ਹੈ ਇਹ ਤਾਂ ਮਟਕੀ ਚਾਟੀ ਬਣਾਉਣਾ ਕਰੋ, ਇਹਦੇ ਵਿੱਚ ਜਿਹੜਾ ਮਨ ਦੇ ਨਾਲ ਸਿਮਰਨ ਕਰਨਾ ਬਲੋਈ ਰਿੜਕਣ ਵਾਲੀ ਮਧਾਣੀ ਬਣਾਉਣਾ ਕਰੋ।
ਇਸ ਮਟਕੀ ਮਹ ਸ਼ਬਦ ਸੰਜੋ,
ਮਨ ਦਾ ਜੋ ਆਧਾਰ ਰੂਪ ਪਰਮੇਸ਼ੁਰ ਚੇਤਨ ਹੈ ਉਹ ਬਲੋਈ ਦੇਖਣ ਵਾਲਾ ਦ੍ਰਿਸ਼ਟਾ ਰੂਪ ਹੈ, ਉਸ ਵਿੱਚ ਜਿਹੜਾ ਚਿੱਤ ਲਾਉਣਾ ਇਹ ਮਧਾਣੀ ਬਣਾਉਣੀ ਹੈ।
ਇਸ ਮਟਕੀ ਮਹ ਸ਼ਬਦ ਸੰਜੋ,
ਇਸ ਦੇਹ ਰੂਪੀ ਮਟਕੀ ਜਿਹੜਾ ਗੁਰੂ ਸਾਹਿਬ ਦਾ ਸ਼ਬਦ ਉਪਦੇਸ਼ ਹੈ ਇਹ ਹੈ ਦਹੀਂ, ਵਿਵੇਕ ਰੂਪੀ ਗੁਰਾਂ ਦੀ ਸਿੱਖਿਆ ਰੂਪੀ ਜਾਗ ਲਾ ਕੇ ਜਿਹੜਾ ਵਿਵੇਕ ਹੋਣਾ ਤਤ ਮਿੱਥਿਆ ਦਾ ਵਿਵੇਚਨ ਇਹ ਦਹੀਂ ਬਣਨਾ ਹੈ। ਇਸ ਪ੍ਰਕਾਰ ਇਸ ਦੇਹ ਰੂਪੀ ਮਟਕੀ ਚ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਉਪਦੇਸ਼ ਹੈ ਉਹ ਸੰਜੋਈ ਮਿਲਾਉਣਾ ਕਰੀਏ ਦੁੱਧ ਦੇ ਥਾਂ।
ਹਰ ਕਾ ਬਿਲੂਨਾ ਮਨ ਕਾ ਵਿਚਾਰਾ,
ਹਰੀ ਦਾ ਰਿੜਕਣਾ ਇਹ ਹੈ ਮਨ ਕਾ ਵਿਚਾਰਾ, ਮਨ ਦੇ ਅੰਦਰ ਜਿਹੜਾ ਬ੍ਰਹਮ ਚੇਤਨ ਦਾ ਵਿਚਾਰ ਕਰਨਾ ਹੈ ਕਿ ਮਨ ਦਾ ਸਾਖੀ ਰੂਪ ਕੌਣ ਹੈ, ਜੋ ਮਨ ਦਾ ਪ੍ਰਕਾਸ਼ ਦਾ ਰੂਪ ਹੈ ਉਸ ਵਿੱਚ ਜਿਹੜਾ ਮਨ ਦਾ ਵਿਚਾਰ ਲਾਉਣਾ ਹੈ, ਕਿ ਮਨ ਦੇ ਸੰਕਲਪਾਂ ਨੂੰ ਹਟਾ ਕੇ ਮਨ ਨੂੰ ਵੇਖਣ ਵਾਲਾ ਜੋ ਪਰਮੇਸ਼ਵਰ ਹੈ ਉਸ ਵਿਚਾਰ ਚੇਤਨ ਜਿਹੜਾ ਲਾਉਣਾ ਹੈ ਇਹ ਹਰੀ ਦੀ ਪ੍ਰਾਪਤੀ ਦਾ ਲਿੜਕਣਾ ਹੈ।
ਗੁਰ ਪ੍ਰਸਾਦ
ਇਹ ਹਰ ਕਾ ਬਲੋਵਨਾ ਹਰੀ ਬਲੋਵਨਾ ਦੇਖਣਾ ਜਿਹੜਾ ਇਹ ਰਿੜਕੇ ਮੱਖਣ ਕੱਢਣਾ ਹੈ ਕਿਉਂ ਮਨ ਦੁਆਰਾ ਵਿਚਾਰ ਕਰਨੀ ਉਸ ਬ੍ਰਹਮ ਚੇਤਨ ਦੀ।
ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰ
ਗੁਰਾਂ ਦੀ ਕਿਰਪਾ ਕਰਕੇ ਭਾਈ ਅੰਮ੍ਰਿਤ ਦੀ ਧਾਰ ਕੌਣ ਬ੍ਰਹਮਾਨੰਦ ਬ੍ਰਹਮਾਕਾਰ ਵਿਰਤੀ ਕਰਕੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੀ ਧਾਰ ਵੀ ਨੇ ਆਈ ਬ੍ਰਹਮਾਨੰਦ ਰੂਪੀ ਮੱਖਣ ਦੇ ਤਾਹੀਂ ਪਾਵੇਗਾ।
ਕਹੋ ਕਬੀਰ ਨਦਰ ਕਰੇ ਜੇ ਮੀਰਾ
ਕਬੀਰ ਜੀ ਕਹਿੰਦੇ ਜੇ ਮੀਰਾ ਪਾਤਸ਼ਾਹ ਅਕਾਲ ਪੁਰਖ ਨਜ਼ਰ ਕਿਰਪਾ ਦ੍ਰਿਸ਼ਟੀ ਕਰ ਦੇਵੇ ਸਾਰੀਆਂ ਬੀੜਾਂ ਚ ਇੱਥੇ ਮੰਮੇ ਦੇ ਤੇ ਬਿੰਦੀ ਹੈ ਪਈ ਕੀ ਹੈ ਉੱਥੇ ਤੁਸੀਂ ਦੇਖੀ ਜਿਹੜੀ ਕਰਤਾਰਪੁਰ ਸਾਹਿਬ ਵਿੱਚ ਦੌਨਵੇਂ ਸਾਹਿਬ ਵਿੱਚ ਉੱਥੇ ਵੀ ਮੀਰਾਂ ਅੱਛਾ ਕਹੋ ਕਬੀਰ ਨਜ਼ਰ ਕਰੇ ਜੇ ਮੀਰਾਂ ਮੀਰਾਂ ਪਾਤਸ਼ਾਹ ਜੋ ਪਰਮੇਸ਼ਵਰ ਹੈ ਸਾਰਿਆਂ ਦਾ ਉਹ ਜੋ ਕਿਰਪਾ ਦ੍ਰਿਸ਼ਟੀ ਨਜ਼ਰ ਕਰ ਦੇਵੇ
ਰਾਮ ਨਾਮ ਲੱਗ ਉਤਰੇ ਤੀਰਾ
ਤਾਂ ਰਾਮ ਜੋ ਪਰਮੇਸ਼ਵਰ ਦਾ ਨਾਮ ਹੈ ਉਸ ਵਿੱਚ ਜਗਿਆਸੂ ਲੱਗ ਕਰਕੇ ਤੀਰਾ ਸੰਸਾਰ ਸਮੁੰਦਰ ਤੋਂ ਪਾਰਲੇ ਕਿਨਾਰੇ ਮੋਖ ਰੂਪੀ ਕਿਨਾਰੇ ਤੇ ਉਤਰ ਪਵੇ ਮੁਕਤ ਹੋ ਜਾਵੇ।
ਆਸਾ ਬਾਤੀ ਸੂਕੀ ਤੇਲ ਨਿਖੂਟਾ
ਕਬੀਰ ਸਾਹਿਬ ਜੀ ਢੋਲਕੀ ਨਾਲ ਕੀਰਤਨ ਕਰਿਆ ਕਰਦੇ ਅਤੇ ਕੀਰਤਨ ਕਰਦੇ ਸੰਗਤਾਂ ਆ ਕੇ ਸੁਣਿਆ ਕਰਦੀਆਂ ਉਸ ਦਿਨ ਕਬੀਰ ਸਾਹਿਬ ਜੀ ਦਾ ਚਿੱਤ ਗਿਆ ਇਕਾਗਰ ਹੋ ਤੇ ਟਿਕ ਗਿਆ ਤੇ ਟਿਕੇ ਤੋਂ ਕੀਰਤਨ ਛੱਡ ਬੈਠੇ ਸਮਾਧ ਵਿੱਚ ਲੀਨ ਹੋ ਕੇ ਬੈਠੇ ਹੈ ਆ ਕੇ ਸੰਗੀਆਂ ਨੂੰ ਪੁੱਛਿਆ ਕਬੀਰ ਸਾਹਿਬ ਜੀ ਕੀ ਕਾਰਨ ਅੱਜ ਦੀਵਾ ਵੀ ਨਹੀਂ ਜਗਾਇਆ ਤੇ ਅੱਜ ਕੀਰਤਨ ਨਹੀਂ ਕਰਦੇ ਢੋਲਕੀ ਨਹੀਂ ਵਜਾਉਂਦੇ ਤਾਂ ਸੁਣ ਕੇ ਕਬੀਰ ਸਾਹਿਬ ਜੀ ਨੂੰ ਉੱਤਰ ਦਿੱਤਾ ਹੈ
ਬਾਤੀ ਸੁੱਕੀ ਤੇਲ ਨਖੂਟਾ
ਭਾਈ ਕਹਿੰਦੇ ਬੱਤੀ ਹੁਣ ਸੁੱਕੀ ਪਈ ਹੈ ਤੇਲ ਇਸਦਾ ਦੀਵੇ ਦਾ ਨਖੂਟਾ ਮੁੱਕ ਗਿਆ ਹੈ
ਮੰਦਲ ਨਾ ਬਾਜੈ ਨੱਟ ਪੈ ਸੂਤਾ
ਕਹਿੰਦੇ ਢੋਲ ਨੀ ਹੁਣ ਵੱਜਦਾ ਨੱਟ ਜਿਹੜਾ ਹੈ ਪੈ ਕੇ ਸੌ ਗਿਆ ਹੈ
ਬੁਝ ਗਈ ਅਗਨ ਨਾ ਨਿਕਲਿਓ ਧੂੰਆਂ
ਕਹਿੰਦੇ ਅੱਗ ਬੁਝ ਗਈ ਹੈ ਹੁਣ ਧੂੰਆਂ ਵੀ ਨੀ ਨਿਕਲਦਾ ਇਸ ਵਿੱਚੋਂ ਧੂੰਆਂ ਨਿਕਲੇ ਤਾਂ ਮੱਚ ਪਵੇ ਅੱਗ
ਰਵ ਰਹਿਆ ਏਕ ਅਵਰ ਨਹੀਂ ਦੂਆ
ਕਬੀਰ ਸਾਹਿਬ ਤੇਰਾ ਕੀ ਭਾਵ ਹੈ ਕਹਿੰਦੇ ਕੋਈ ਪਰਮੇਸ਼ਰ ਆਵ ਰਿਹਾ ਹੋਰ ਦੂਸਰਾ ਕੋਈ ਨੀ ਜੇ ਮਹਾਰਾਜ ਤੁਸੀਂ ਢੋਲ ਨਹੀਂ ਵਜਾਉਣਾ ਤਾਂ ਰਵਾ ਵੀ ਵਜਾ ਲਓ ਤਾਂ ਰਵਾਬ ਬਾਬਦ ਕਹਿੰਦੇ ਹਨ
ਆਓ ਟੂਟੀ ਤੰਤ ਨਾ ਵੱਜੈ ਰਵਾਬ
ਤਾਰਾਂ ਟੁੱਟ ਗਈਆਂ ਇਸ ਦੀਆਂ ਤਾਰ ਟੁੱਟ ਗਈ ਇਸ ਕਰਕੇ ਰਵਾਬ ਵੀ ਵੱਜ ਨਹੀਂ ਸਕਦਾ ਹੈ
ਭੁੱਲ ਵਿਗਾੜਿਓ ਆਪਣਾ ਕਾਜ
ਕਹਿੰਦੇ ਭੁੱਲ ਕਰਕੇ ਅੱਗੇ ਆਪਣਾ ਕੰਮ ਵਿਗਾੜਿਆ ਹੋਇਆ ਸੀ ਇਹ ਜਿਹੜਾ ਵਿਗਾੜਿਆ ਹੋਇਆ ਕੰਮ ਹੈ ਇਸ ਨੂੰ ਹੁਣ ਭੁਲਾ ਦਿੱਤਾ ਹੈ
ਕਥਨੀ ਬਦਨੀ ਕਹਿਣ ਕਹਾਵਨ
ਇਸੇ ਪ੍ਰਕਾਰ ਸਾਹਿਬ ਸੰਗਤ ਜੀ ਇਹ ਕਬੀਰ ਸਾਹਿਬ ਜੀ ਨੂੰ ਵਚਨ ਕੀਤੇ ਪਰ ਕਬੀਰ ਸਾਹਿਬ ਦੀ ਧੁਨੀ ਹੋਰ ਸੀ ਉਹ ਸੁਣੋ ਕੀ ਕਹਿ ਰਹੇ ਧੁਨੀ ਦੇ ਨਾਲ ਅੰਤਰੀਵ
ਬਾਤੀ ਸੂਕੀ ਤੇਲ ਨਿਖੂਟਾ
ਇਹ ਗੁਰਮੁਖੋ ਕਹਿੰਦੇ ਬਾਤੀ ਵਾਸ਼ਿਆਂ ਰੂਪੀ ਬੱਤੀ ਸੋਕੀ ਹੈ ਤੇ ਮੋਹ ਰੂਪੀ ਤੇਲ ਨਿਖੁੱਟ ਗਿਆ ਹੈ ਜਾਂ ਬਾਤੀ ਤ੍ਰਿਸ਼ਨਾ ਰੂਪੀ ਬੱਤੀ ਸੁੱਕ ਗਈ ਹੈ ਤੇ ਲੋਹ ਰੂਪੀ ਤੇਲ ਖੁੱਟ ਗਿਆ ਮੁੱਕ ਚੁੱਕਾ ਹੈ ਵਾਸ਼ਨਾ ਰੂਪੀ ਬੱਤੀ ਸੁੱਕ ਚੁੱਕੀ ਹੈ ਵਾਸ਼ਨਾ ਨਹੀਂ ਹੁਣ ਕਿਸੇ ਪਦਾਰਥ ਦੀ ਤੇ ਮੋਹ ਰੂਪੀ ਤੇਲ ਮੁੱਕ ਚੁੱਕਾ ਹੈ
ਮੰਦਲ ਨਾ ਬਾਜੈ ਨਾਟ ਪੈ ਸੂਤਾ
ਇਹ ਮੰਦਲ ਜਿਹੜਾ ਢੋਲ ਹੈ ਨਾ ਦੇਹੋ ਕਹਿਣਾ ਸੀ ਦੇਹ ਰਿਆਸ ਦੇ ਸਹਿਤ ਮੈਂ ਦੇਹ ਹਾਂ ਇਹ ਦੁਆਇਕ ਦਰਸ਼ਨ ਰੂਪ ਇਹਦੇ ਸੰਕਲਪ ਕਲਪ ਰੂਪੀ ਡੱਗਾ ਮਾਰ ਕੇ ਜਿਹੜੇ ਸੰਸਕਾਰ ਨਿਕਲਣੇ ਸੀ ਹੰਗਤਾ ਮਮਤਾ ਦੇ ਇਹ ਢੋਲ ਨੀ ਹੁਣ ਵੱਜਦਾ ਹੈ ਦੁਆਇਕ ਦਰਸ਼ਨ ਰੂਪ
ਨੱਟ ਪੈ ਸੂਤਾ
ਕਹਿੰਦੇ ਮਨ ਰੂਪੀ ਨੱਟ ਜਿਹੜਾ ਹੈ ਪੈ ਕੇ ਸਮਾਧ ਵਿੱਚ ਨਿਰਵਿਕਲਪ ਸਮਾਧੀ ਵਿੱਚ ਸੂਤਾ ਸੌ ਗਿਆ ਹੈ ਪ੍ਰਵੇਸ਼ ਹੋ ਕੇ
ਬੁਝ ਗਈ ਅਗਨ ਨਾ ਨਿਕਸਿਓ ਧੂਆਂ
ਕ੍ਰਿਸ਼ਨਾ ਰੂਪੀ ਅੱਗ ਬੁਝ ਗਈ ਹੈ ਅਤੇ ਰਸਾਂ ਕਸਾਂ ਦੀ ਜਿਹੜੇ ਅੰਦਰੋਂ ਬੋਲਚਾਲ ਮੈਂ ਤੂੰ ਦੇ ਨਿਕਲਣੇ ਸੀ ਇਹ ਧੂੰਆਂ ਨਹੀਂ ਨਿਕਲਦਾ ਹੈ ਬੁਝ ਗਈ ਹੈ ਤ੍ਰਿਸ਼ਨਾ ਰੂਪੀ ਅੱਗ ਹੁਣ ਧੂੰਆਂ ਸੰਸਕਾਰ ਰੂਪੀ ਧੂੰਆਂ ਨਹੀਂ ਕੋਈ ਨਿਕਲਦਾ ਕਿਸੇ ਪ੍ਰਕਾਰ ਦਾ ਸੰਸਕਾਰ ਨਹੀਂ ਫੁਰਦਾ ਹੈ ਰਸਾਂ ਕਸਾਂ ਦੇ ਪਦਾਰਥਾਂ ਦੇ ਖਾਣ ਦਾ ਜਾਂ ਤ੍ਰਿਸ਼ਨਾ ਰੂਪੀ ਅੱਗ ਬੁਝ ਗਈ ਹੈ ਤੇ ਹੁਣ ਜਿਹੜਾ ਧੂੰਆਂ ਸੰਕਲਪ ਉੱਠਣਾ ਸੀ ਕਿ ਮੈਨੂੰ ਇਹ ਪਦਾਰਥ ਚਾਹੀਦੇ ਹੈ ਇਸ ਪ੍ਰਕਾਰ ਇਹ ਧੂੰਆਂ संस्कार रूपी धुआं नहीं निकलता है।
रब रहा एक अवर नहीं दूआ,
कहिंदे ने रब रहा एको ही परमेश्वर व्यापक हो रहा है, अवर हुण दूसरा कोई किसी स्थान च नहीं है।
रहाओ टूटी तंत ना बजै रवाब,
अगे कहिंदे असीं देह अभ्यास रूपी रवाब बजाउंदे सी, हुण इह दीआं जिहड़ियां तारां हनगियां रवाब दीआं देह अभ्यास जरा सी, ये रवाब साडा टुट गया, एदियां तारां जिहड़ियां सी अंदर किसे प्रकार की मोह आदकां की वृत्ति दे समेत बचन बिलास करने, ये मैं तूं दीआं तारां टुट गईआं हनगियां, हुण देह अभ्यास रूपी रवाब नहीं बजदा। जां अज्ञान वशिष्ठ जो चित आए रवाब की न्याई है, एदे अंदर चितवनियां रूपी तारां टुट चुकियां हैं, हुण ये बजदा नहीं है। टूटी तंत इसे प्रकार जड़ी स्वर्ग आदकां दे भोगां दी इच्छा रूपी तार सी, ब्रह्मलोक आदकां दे पदार्थां दी तार सी, यह लोक परलोक दी वासना रूपी तार टुट गई है। हुण देह अभ्यास रूपी रवाब देह दे नाल जिहड़ा बोलचाल सी यह नहीं बजदा है, मिट चुका है।
भूल बिगाड़ो अपना काज,
अगे कहिंदे अपने काम नूं भुल करके वाहिगुरू तों बिगाड़ छड्डिया सी, हुण अपने कार्ज नूं जिहड़ा असीं भुल करके बिगाड़िया उह भुल नूं छड्ड दित्ता है, उह बिगड़े होए काम दे ताईं असीं त्याग करके अपने कार्ज नूं ब्रह्म ज्ञान नूं सवार लिया है। ਉਹ ਜਿਹੜੀ ਅਗਿਆਨ ਦੀ ਭੁੱਲ ਸੀ ਉਹ ਉਸ ਨੂੰ ਵਿਗਾੜਦਾ ਛੱਡ ਦਿੱਤਾ ਹੈ, ਗਿਆਨ ਰੂਪੀ ਸਮਝ ਨੂੰ ਪਾ ਕੇ ਆਪਣਾ ਕਾਰਜ ਪਰਮਾਰਥ ਦਾ ਪੂਰਾ ਕਰ ਲਿਆ ਹੈ।
ਕਥਨੀ ਬਦਨੀ ਕਹਿਣ ਕਹਾਵਨ,
ਇੱਕ ਅਵਧੂਤਾਂ ਦੀ ਅਵਸਥਾ ਹੁੰਦੀ ਹੈ, ਇੱਕ ਗੁਰਮਤ ਦੀ ਅਵਸਥਾ ਹੈ। ਅਵਧੂਤ ਲੋਕ ਤਾਂ ਕਹਿੰਦੇ ਵੀ ਕੀ ਕਥਾ ਕਰਨੀ ਹੈ ਤੇ ਇੱਕ ਦਿਸ਼ਰੀ ਕੀ ਕਰਨੀ ਹੈ, ਕਹਿਣਾ ਤੇ ਕਹਾਉਣਾ ਕੀ ਹੈ।
ਸਮਝ ਪਰੀ ਤੋ ਬਿਸਰਿਉ ਗਾਵਨ,
ਜਦੋਂ ਸਮਝ ਪੈ ਗਈ ਉਦੋਂ ਸਾਰਾ ਗਾਉਣਾ ਭੁੱਲ ਗਿਆ। ਗੁਰਮਤ ਅਨੁਸਾਰ ਕਥਾ ਜਿਹੜੀ ਹੰਗਤਾ ਸਹਿਤ ਕਰਨੀ ਸੀ ਕਿ ਮੈਂ ਕਥਾ ਦਾ ਵਾਚਕ ਹੈ, ਮੇਰੇ ਵਰਗਾ ਗਿਆਨੀ ਕੋਈ ਨਹੀਂ ਤੇ ਬਦਨੀ ਮੇਰੀ ਜੈਸੀ ਕਵੀਸ਼ਰੀ ਨਹੀਂ ਕਿਸੇ ਨੂੰ ਆਉਂਦੀ, ਇਹ ਜਿਹੜਾ ਆਪ ਕਹਿਣਾ ਸੀ ਕਿ ਮੈਂ ਬੜਾ ਕਥਾ ਕਰਨ ਵਾਲਾ ਹੈ, ਜੋ ਜਾਣਾ ਮੈਂ ਕਥਨੀ ਕਰਤਾ ਵਿਆਪਾਰੀ ਬਸਦਾ ਜਿਉਂ ਫਿਰਦਾ। ਉਹ ਵਪਾਰੀ ਨੇ ਡੱਗੀ ਮਾਰ ਕੇ ਜਿਵੇਂ ਲੂਣ ਤੇਲ ਵੇਚਦੇ ਵਪਾਰੀ ਫਿਰਦੇ ਹੁੰਦੇ, ਇਹੋ ਜਿਹਾ ਪੁਰਖ ਹੈ। ਕਿਉਂ ਜਿਹੜਾ ਕਹਿਣਾ ਸੀ ਮੈਂ ਕਥਾ ਦੇ ਕਰਨ ਵਾਲਾ ਹਾਂ, ਮੈਂ ਬਦਨੀ ਕਵੀਸ਼ਰੀ ਦੇ ਤਾਂ ਕਹਿਣ ਕਹਾਉਣ ਵਾਲਾ ਹਾਂ।
ਸਮਝ ਪਰੀ ਤੋ ਵਿਸਰਿਉ ਗਾਵਨ,
ਜਦੋਂ ਸਮਝ ਪੈ ਗਈ ਇਹ ਜਿਹੜਾ ਗਾਉਣਾ ਸੀ ਨਾ ਹੰਗਤਾ ਦੇ ਸਹਿਤ, ਇਹ ਵਿਸਰ ਗਿਆ, ਹੰਗਤਾ ਨਹੀਂ ਰਹੀ। ਜੇ ਕਥਾ ਕਰਦਾ ਤਾਂ ਜਿਉਂ ਬੁਲਾਓ ਤੇ ਨਾਨਕ ਦਾਸ ਬੋਲਦਾ, ਜੇ ਕਾਵਿ ਉਚਾਰਦਾ ਹੈ ਤਾਂ ਵੀ ਮਹਾਰਾਜ ਸਾਹਿਬ ਜਿਵੇਂ ਚੜਾਉਂਦੇ ਬੋਲਦਾ ਹੈ। ਜਿਹੜੀ ਸਮਝ ਪੈ ਗਈ ਨਾ ਸਰੂਪ ਦੀ ਦੇਹ ਅਭਿਆਸ ਮਿਟ ਗਿਆ, ਉਸ ਵੇਲੇ ਸਾਧ ਸੰਗਤ ਜਿਹੜਾ ਹੰਗਤਾ ਸਹਿਤ ਗਾਉਣਾ ਸੀ ਇਹ ਭੁੱਲ ਗਿਆ, ਤੇ ਜੈ ਨੀ ਆਪ ਤਹਾਂ ਹੋਏ ਗਾਵ, ਜਿੱਥੇ ਆਪਾਂ ਭਾਵ ਨੀ ਉੱਥੇ ਬੈਠ ਕੇ ਉਚਾਰਨ ਕਰਦੇ ਕਥਾ ਤੇ ਕਾਵਿ ਦਾ।
ਕਹਿਤ ਕਬੀਰ ਪੰਚ ਜੋ ਚੂਰੇ,
ਕਬੀਰ ਜੀ ਕਹਿੰਦੇ ਜਿਹਨਾਂ ਨੇ ਪੰਜੇ ਕਾਮ ਕ੍ਰੋਧ ਮੋਹੰਕਾਰ ਚੂਰਨ ਕਰਕੇ ਨਾਸ਼ ਕਰ ਦਿੱਤੇ,
ਤਿੰਨ ਤੇ ਨਾ ਹੈ ਪਰਮ ਪਦ ਦੂਰੇ,
ਉਹਨਾਂ ਤੋਂ ਭਾਈ ਪਰਮ ਪਦਵੀ ਦੀ ਪ੍ਰਾਪਤੀ ਦੂਰ ਨਹੀਂ ਹੈ, ਸਦਾ ਉਹਨਾਂ ਨੂੰ ਸਖਿਆਤ ਹੈ। ਪੰਜੇ ਕਾਮ ਕ੍ਰੋਧਾਂ ਦਾ ਚੂਰਨ ਕੀਤਾ ਹੈ, ਜਿਹਨਾਂ ਨੇ ਸਤ ਸੰਤੋਖ ਦਿਆ ਧਰਮਾਂ ਦੇ ਗੁਣਾਂ ਦੇ ਸਹਿਤ ਹੋ ਕੇ, ਉਹਨਾਂ ਨੂੰ ਪਰਮ ਪਦਵੀ ਦੂਰ ਨਹੀਂ ਪ੍ਰਾਪਤ ਹੈ, ਨੇੜੇ ਹੀ ਹੈ।
ਆਸਾ ਸੁਤ ਅਪਰਾਧ ਕਰਤ ਹੈ ਜੀਤੇ,
ਪਰਮੇਸ਼ੁਰ ਦੇ ਅੱਗੇ ਸਾਧ ਸੰਗਤ ਜੀ ਆਪਣੇ ਔਗਣਾਂ ਨੂੰ ਬਖਸ਼ਾਉਣ ਵਾਸਤੇ ਆਪਣੀ ਦੀਨਤਾ ਅਧੀਨਤਾ ਬੇਨਤੀ ਦੱਸਦੇ ਹਨ ਕਿ ਉਹ ਬੇਨਤੀ ਕਰੋ ਪਰਮੇਸ਼ੁਰ ਦੇ ਅੱਗੇ, ਇਹ ਅੰਤਰਯਾਮੀ ਸੱਚੇ ਪਾਤਸ਼ਾਹ ਜਿਵੇਂ ਦੁਨੀਆਂ ਦੇ ਅੰਦਰ ਇਹ ਮਾਤਾ ਪਿਤਾ ਦਾ ਬਿਰਧ ਹੈ।
ਸੁਤ ਅਪਰਾਧ ਕਰਤ ਹੈ
ਜਿਹੜਾ ਪੁੱਤਰ ਜੇ ਕੋਈ ਗੁਨਾਹ ਕਰਦਾ ਹੈ, ਜਿਤਨੇ ਕੋ
ਜਨਨੀ ਚੀਤ ਨਾ ਰਾਖਸ,
ਮਾਤਾ ਨੇ ਆਪਣੇ ਪੇਟ ਵਿੱਚੋਂ ਪੈਦਾ ਕੀਤਾ ਹੋਇਆ ਜਾਣ ਕੇ ਉਹਦੇ ਔਗਣਾਂ ਨੂੰ ਚੇਤੇ ਨਹੀਂ ਕਰਦੀ ਪੁੱਤਰ ਦਿਆਂ ਨੂੰ, ਜੇ ਪੁੱਤਰ ਦੇ ਔਗਣ ਮਾਤਾ ਚੇਤੇ ਰੱਖੇ ਤਾਂ ਪੁੱਤਰ ਦੀ ਪਾਲਣਾ ਨਹੀਂ ਹੋ ਸਕਦੀ, ਇਸ ਕਰਕੇ ਮਾਤਾ ਚੇਤੇ ਹੀ ਨਹੀਂ ਰੱਖਦੀ। ਇਸੇ ਪ੍ਰਕਾਰ ਅਸੀਂ ਮਹਾਰਾਜ ਆਪਦੇ ਪੁੱਤਰ ਹਾਂ, ਤੁਸੀਂ ਸਾਡੇ ਮਾਤਾ ਪਿਤਾ ਹੋ, ਅਸੀਂ ਜਿੰਨੇ ਵੀ ਗੁਨਾਹ ਕਰਦੇ ਹਾਂ ਉਹਨਾਂ ਨੂੰ ਮਹਾਰਾਜ ਬਖਸ਼ਣ ਵਾਲੇ ਹੋ। आप माता पिता रूप होके चेते ना रखो तो असी बख्शे जावांगे।
राम अय्या हों बालक तेरा,
अय्या परमेश्वर मैं सी तेरे बालक बच्चे हां।
काहे ना खंड स अवगुण अवगन मेरा,
मारा मेरे जे अवगुण हन गे गुनाह हन, उन्हों क्यों नहीं खंडन कर दे, तोड़ दे, क्यों नहीं नाश कर दे, कृपा दृष्टि करो।
रहाओ जे अत क्रूप करे कर ताया,
जे करके बालक बाला क्रोध करके माता पिता दे पासों दौड़ के भज जावे,
ताप ही चीत ना राख समाया,
फिर भी माता ओदे अवगुणा नूं चेते नहीं रखदी। जे अत कोप करे कर ताया, जे अचंत क्रोध करके महाराज तेरे च दोष रोपण रूप असीं धावा करिए, तेनू कहिए महाराज साडा कोई गुनाह नहीं, तई सब कुछ साडे जुम्मे पाया, इस प्रकार भी जे करिए भाव भगती दे प्रताप करके,
आप ही चीत ना राख समाया,
माता पिता रूप हर आपे माता आपे पिता जिन जी उपाय जग दिखाया, ता भी मां बच्चे दे अवगुण नहीं चेते रखदी, फिर भी क्रोध नहीं करती है। इसे प्रकार सच्चे पातशाह जे असी अकिरत घण भी हो जाने तेरे कीते उपकारा वालों भी, तै सानू हे परमेश्वर की दिता है, तू ता भी साडे अवगुणां नूं चेते नहीं करदा, साडे माता पिता दी न्याई है।
चिंत भवन मन परयो हमारा,
अंदर जामी आप दा तां बख्शण वाला बिरदी है, पर साडा जिहड़ा मन है चिंता रूपी भवन ना घुम्मण घेरी च, चिंता दा घर है घुम्मण घेरी, जिवें हुंदी पानी दी जिथे पानी थले नूं निगरदा हुंदा है उह घुम्मण घेरी हुंदी है। इसे प्रकार चिंता रूपी घुम्मण घेरी दे विच साडा मन सच्चे पातशाह पिया होया है, चिंता रूपी भवन घर विच भवन ना भौण वाली है, भौण दा पानी जिथे होवे उह थले निगरदा होवे घुम्मण घेरी हुंदी है। इस करके चिंता रूपी घुम्मण घेरी च महाराज साडा मन पिया होया है।
नाम बिना कैसे उतरस पारा,
आपदे नाम च चित नहीं जुड़दा है, इस करके नाम तो बिना किवें संसार तो पार उतरांगे, कृपा करो आपदा नाम आप जपाओ।
देह बिमल मत सदा शरीरा,
इस सच्चे पातशाह जिन्ना चिर साडा शरीर बनिया रहे ਉਹਨਾਂ ਚਿਰ ਵਾਸਤੇ ਸਾਨੂੰ ਬਿਮਲ ਉੱਜਲ ਮਤ ਦਿਓ, ਨਿਰਮਲ ਬੁੱਧ ਦਿਓ, ਆਤਮ ਵਿਸ਼ੈਣੀ ਬੁੱਧੀ ਬਖਸ਼ੋ ਸਦਾ ਵਾਸਤੇ।
ਸਹਿਜ ਸਹਿਜ ਗੁਣ ਰਵੈ ਕਬੀਰਾ,
ਸਹਿਬ ਕਬੀਰ ਜੀ ਕਹਿੰਦੇ ਮਹਾਰਾਜ ਸਹਿਜ ਸਹਿਜ ਸ਼ਾਂਤੀ ਨਾਲ ਧੀਰਜ ਨਾਲ ਆਪਦੇ ਗੁਣਾਂ ਨੂੰ ਮੈਂ ਉਚਾਰਦਾ ਰਹਾਂ, ਇਹ ਮਾਰਾ ਉੱਜਲ ਮਤ ਮੈਨੂੰ ਦਿਓ, ਮੇਰੇ ਸਰੀਰ ਦੇ ਵਿੱਚ ਬਖਸ਼ਿਸ਼ ਕਰੋ।
ਆਸਾ ਅੱਜ ਹਮਾਰੀ ਗੋਮਤੀ ਤੀਰ,
ਮੁਸਲਮਾਨਾਂ ਤੇ ਹਿੰਦੂਆਂ ਨੇ ਮਿਲ ਕੇ ਕਿਹਾ ਕਬੀਰ ਨੂੰ ਇੱਕ ਪਾਸੇ ਕਰੋ ਵੀ ਜਾਂ ਹਿੰਦੂ ਬਣੇ ਜਾਂ ਮੁਸਲਮਾਨ ਬਣੇ, ਤਾਂ ਕਾਜੀ ਨੇ ਆ ਕੇ ਕਿਹਾ ਹੇ ਕਬੀਰ ਜੀ ਚੱਲ ਮੱਕੇ ਦਾ ਹਜ ਤੈਨੂੰ ਕਰਾ ਲਿਆਈਏ, ਤੈਨੂੰ ਪੱਕਾ ਮੁਸਲਮਾਨ ਬਣਾ ਲਿਆਈਏ। ਹਿੰਦੂ ਕਹਿਣ ਲੱਗੇ ਚੱਲ ਭਾਈ ਦੁਆਰਕਾ ਦਾ ਛਾਪਾ ਲਵਾ ਕੇ ਗੋਮਤੀ ਨਦੀ ਚ ਤੇਰਾ ਇਸ਼ਨਾਨ ਕਰਾਈਏ। ਤਾਂ ਸੁਣ ਕੇ ਕਬੀਰ ਸਾਹਿਬ ਦੋਹਾਂ ਨੂੰ ਉੱਤਰ ਦਿੰਦੇ ਹਨ,
ਆਸਾ ਹਜ ਹਮਾਰੀ ਗੋਮਤੀ ਤੀਰ,
ਇਹ ਕਹਿੰਦੇ ਕਾਜੀ ਸੁਣੋ ਹਜ ਹਮਾਰੀ ਗੋਮਤੀ ਤੀਰ, ਸਾਡੀ ਜਿਹੜੀ ਮੱਕੇ ਦੀ ਹਜ ਹੈ ਇਹ ਗੋਮਤੀ ਨਦੀ ਦੇ ਕਿਨਾਰੇ ਹੈ, ਜਿੱਥੇ ਗਊਆਂ ਦਾ ਬਾਲਾ ਦਾਨ ਕਰਨਾ ਪੁੰਨ ਸਮਝਦੇ ਹੈ। ਗੋਮਤੀ ਨਦੀ ਦੁਆਰਕਾ ਦੇ ਵਿੱਚ ਆ ਕੇ ਬਾਹਰਲੇ ਇਲਾਕੇ ਵਿੱਚੋਂ ਪੈਂਦੀ ਹੈ, ਉੱਥੇ ਗੋਮਤੀ ਨਦੀ ਉਸ ਨੂੰ ਕਹਿੰਦੇ ਹੈ। ਤੋ ਕਹਿੰਦੇ ਗੋਮਤੀ ਦਾ ਜਿਹੜਾ ਤੀਰ ਕਿਨਾਰਾ ਹੈ ਸਾਡਾ ਤਾਂ ਵੀ ਮੱਕੇ ਦਾ ਇਹੋ ਹਜ ਹੈ, ਜ਼ਿਆਰਤ ਕਰਕੇ ਆਉਣੀ ਹੈ। ਜਿਹੜੀ ਮੱਕੇ ਜਾ ਕੇ ਜਿਸ ਵੇਲੇ ਉਹ ਚੁੰਮਦੇ ਆ ਨਾ ਪੱਥਰ ਜਿਹੜਾ ਹੈ ਵਿੱਚ ਸ਼ਿਵਲਿੰਗ, ਉਹਨੂੰ ਚੁੰਮ ਕੇ ਬਾਹਰ ਨਿਕਲਦੇ ਤੇ ਚਰਨਾਮਤ ਲੈਂਦੇ ਆ ਉਸ ਦੀ ਧੋਤੇ ਦੀ, ਤੇ ਫਿਰ ਇੱਕ ਮੁਸਲਮਾਨ ਉੱਤੇ ਪਹਾੜੀ ਦੇ ਝੰਡੀ ਚਲਾਉਂਦਾ, ਉਹ ਝੰਡੀ ਝੂਲਦੀ ਜਿਹਨਾਂ ਦੇ ਹਜ ਤੋਂ, ਉਹਨੂੰ ਕਹਿੰਦੇ ਹਜ ਹੋ ਗਏ ਦਾ ਪੂਰਾ ਉਹ ਮੰਨਿਆ ਜਾਂਦਾ। ਇਸ ਪ੍ਰਕਾਰ ਇਹ ਮਹਾਰਾਜ ਕਬੀਰ ਜੀ ਕਹਿੰਦੇ ਹੈ ਜਿਹੜਾ ਗੋਮਤੀ ਨਦੀ ਦਾ ਕਿਨਾਰਾ ਸਾਡੀ ਦਾ ਪਾਈ ਹਜੇ ਹੋਈ ਹੈ, ਇਹੋ ਅਸੀਂ ਕਾਬੇ ਦਾ ਹਜ ਕਰ ਆਏ ਹਾਂ।
ਜਹਾਂ ਬਸ ਹੈ ਕੀ,
ਫਿਰ ਉਹ ਕਹਿਣ ਲੱਗੇ ਅੱਛਾ ਫਿਰ ਕਬੀਰ ਚੱਲ ਗੋਮਤੀ ਨਦੀ ਤੇ ਚੱਲੀਏ, ਫਿਰ ਦੁਆਰਕਾ ਦਾ ਛਾਪਾ ਤੇਰੇ ਲਵਾਈਏ। ਕਬੀਰ ਸਾਹਿਬ ਕਹਿੰਦਾ ਤੁਹਾਨੂੰ ਪਤਾ ਵੀ ਗੋਮਤੀ ਨਦੀ ਕਿਹੜੀ ਹੈ? ਕਹਿੰਦੇ ਤੁਸੀਂ ਦੱਸੋ। ਗੋ ਨਾਮ ਹੈ ਵੇਦਾਂ ਦਾ, ਵੇਦਾਂ ਵਾਲੀ ਜਿਹੜੀ ਮੱਤ ਹੈ ਉਹਦਾ ਤੀਰ ਕਿਨਾਰਾ ਕੌਣ ਹੈ? ਸਾਧ ਸੰਗਤ, ਸਾਧ ਸੰਗਤ ਹੀ ਸਾਡੀ ਗੋਮਤੀ ਨਦੀ ਦਾ ਕਿਨਾਰਾ ਹੈ, ਅਸੀਂ ਹੋਰ ਕਿਸੇ ਪਾਸੇ ਨਹੀਂ ਜਾਂਦੇ। ਕਹਿੰਦੇ ਜਾਂ ਗੋ ਨਾਮ ਗੁਰਬਾਣੀ ਦਾ, ਗੁਰਬਾਣੀ ਜੋ ਮਤ ਦਿੰਦੀ ਹੈ, ਗੁਰਬਾਣੀ ਕਹੇ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਚਾਰ ਹੈ, ਇਹ ਜਿਹੜੀ ਮਤ ਹੈ ਨਾ, ਇਹੋ ਹੀ ਤੀਰ ਕਿਨਾਰਾ ਹੈ ਇਸ ਗੋਮਤੀ ਨਦੀ ਦਾ, ਸਾਧ ਸੰਗਤ ਰੂਪ ਜਿੱਥੇ ਗੁਰੂ ਦੀ ਬਾਣੀ ਦੀ ਮਤ ਪ੍ਰਾਪਤ ਹੁੰਦੀ ਹੈ।
ਜਹਾਂ ਬਸ ਹੈ ਪੀਤੰਬਰ ਪੀਰ,
ਅਤੇ ਮਹਾਰਾਜ ਦੁਆਰਕਾ ਚਲੋ ਫਿਰ, ਜਹਾਂ ਬਸੈ ਪੀਤੰਬਰ ਪੀਰ, ਜਿੱਥੇ ਪੀਲੇ ਵਸਤਰਾਂ ਵਾਲਾ, ਪੀਤੰਬਰ ਪੀਲੇ ਵਸਤਰਾਂ ਨੂੰ ਧਾਰਨ ਵਾਲਾ ਬਸਦਾ ਕ੍ਰਿਸ਼ਨ ਭਗਵਾਨ ਦੁਆਰਕਾ ਵਿੱਚ, ਤੇ ਮੁਸਲਮਾਨ ਕਹਿੰਦੇ ਤੁਸੀਂ ਮੱਕੇ ਚਲੋ, ਜਿੱਥੇ ਪੀਰ ਹੱਜ ਕਾਬੇ ਦੇ ਜੋ ਸ਼ਿਵਜੀ ਦਾ ਉੱਥੇ ਪੱਥਰ ਹੈ ਉਹ ਕਾਲਾ ਰੰਗ ਹੈ ਹੁਣ ਸਾਧ ਸੰਗਤ ਜੀ ਉਸ ਪੱਥਰ ਦਾ, ਮੁਸਲਮਾਨ ਕਹਿੰਦੇ ਅਸੀਂ ਉਹਦੀਆਂ ਜਾ ਕੇ 10 ਬੋਸੀਆਂ ਲੈਂਦੇ ਹਾਂ, ਚੁੰਮਦੇ ਹਾਂ ਉਹਨੂੰ, ਚੁੰਮਣੇ ਕਰਕੇ ਉਹ ਸਾਡੇ ਜਿਹੜੇ ਪਾਪ ਹੈ ਗੁਨਾਹਾਂ ਨੂੰ ਲੈ ਕੇ ਸੀ ਤਾਂ ਚਿੱਟਾ ਉਹ ਪੱਥਰ ਸੰਖ ਮਰ ਮਰ, ਪਰ ਉਹ ਕਹਿੰਦੇ ਕਾਲਾ ਹੋ ਗਿਆ ਸਾਡੇ ਗੁਨਾਹ ਉਹਨੂੰ ਲੈ ਲਿਆ ਆਪਦੇ ਵਿੱਚ, ਉਹਨੂੰ ਪੀਰ ਮੰਨਦੇ ਹੈ ਹੱਜ ਕਰਨ ਨੂੰ, ਉਹਦਾ ਨਾਂ ਕਾਬਾ ਹੈ ਉਸ ਸਥਾਨ ਦਾ ਨਾਂ, ਮੱਕੇ ਦੇ ਵਿੱਚ ਸਿੰਘ ਫੌਜੀ ਗਏ ਸੀ ਜਿਸ ਵਕਤ ਜਨਮ ਦੀ ਲੜਾਈ ਵੇਲੇ 300 ਸਿੰਘ ਆਇਆ ਸੀ, ਉਹਨਾਂ ਨੇ ਸਾਰੀ ਗੱਲਬਾਤ ਦੱਸੀ, ਇਸ ਪ੍ਰਕਾਰ ਉਹ ਮੱਕੇ ਵਿੱਚ ਸਣੇ ਬੂਟੀ ਜਾ ਰਹੇ ਸੀ 200, ਫਿਰ ਅੰਗਰੇਜ਼ਾਂ ਨੂੰ ਉੱਥੋਂ ਹਟਾਏ ਸਨਗੇ, ਉਹਨਾਂ ਨੇ ਗੱਲਬਾਤ ਦੱਸੀ ਸੀ ਕਿ ਇਸ ਤਰ੍ਹਾਂ ਉੱਥੇ ਉਹ ਸ਼ਿਵਲਿੰਗ ਨੂੰ ਜਾ ਕੇ ਚੁੰਮਦੇ ਹਨਗੇ। ਸੋ ਹਾਂਜੀ, ਜਹਾਂ ਬਸੈ
ਜਹਾਂ ਬਸੈ ਪੀਤੰਬਰ ਪੀਰ,
ਕਹਿੰਦੇ ਪੀਰ ਜੋ ਤੁਹਾਡਾ ਕਾਬੇ ਦੇ ਹੱਜ ਕਰਨ ਵਾਲਾ ਮੰਨਿਆ ਹੈ ਮੁਸਲਮਾਨੋ ਵਿੱਚ, ਅਸਵਦ ਪੱਥਰ ਜਿਹੜਾ ਸੰਖ ਮਲਮਰ ਦਾ ਕਾਲਾ ਅੰਡੇ ਦੇ ਆਕਾਰ ਦਾ ਹੈ, ਉਹ ਤੁਹਾਡਾ ਪੀਰ ਹੈ, ਤੇ ਇੱਧਰ ਹਿੰਦੂਆਂ ਨੂੰ ਮੰਨਿਆ ਜਿਹੜਾ ਦੁਆਰਕਾ ਚ ਪੀਲੇ ਬਸਤਰ ਨੂੰ ਪਹਿਨ ਵਾਲਾ ਕ੍ਰਿਸ਼ਨ ਪੀਤੰਬਰ। ਕਬੀਰ ਸਾਹਿਬ ਜੀ ਕਹਿੰਦੇ ਹਨ ਜਹਾਂ ਵਸੈ ਪੀਤੰਬਰ ਪੀਰ, ਜਿਸ ਸਾਧ ਸੰਗਤ ਦੇ ਵਿੱਚ ਪੀਤੰਬਰ ਪੀਲੇ ਬਸਤਰਾਂ ਧਾਰਨ ਵਾਲਾ ਤੇ ਮੁਸਲਮਾਨੋ ਤੁਹਾਡਾ ਪੀਰ ਉਹ ਵਸਦਾ ਹੈ, ਅਸੀਂ ਉਹ ਸਾਧ ਸੰਗਤ ਰੂਪੀ ਨਦੀ ਦੇ ਕਿਨਾਰੇ ਵਿੱਚ ਰਹਿੰਦੇ ਹਾਂ। ਅਥਵਾ ਜਹਾਂ ਵਸੈ ਪੀਤੰਬਰ ਪੀਰ, ਜਿੱਥੇ ਬਸਦਾ ਹੈ ਪੀਤੰਬਰ ਪ੍ਰੀਤੀ ਰੂਪੀ ਅੰਬਰ ਬਸਤਰਾਂ ਨੂੰ ਪਹਿਰਨ ਵਾਲਾ, ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ, ਪ੍ਰੇਮ ਰੂਪੀ ਬਸਤਰਾਂ ਨੂੰ ਪਹਿਰਨ ਵਾਲਾ ਪੀਰ ਜੋ ਵੱਡਾ ਹੈ ਪਰਮੇਸ਼ਰ, ਉਹ ਜਿਸ ਸੰਗਤ ਚ ਬਸਦਾ ਹੈ ਉਸ ਨਦੀ ਦਾ ਕਿਨਾਰਾ ਹੀ ਸਾਡੀ ਸਾਧ ਸੰਗਤ ਹੀ ਸਭ ਕੁਝ ਹੈ।
ਵਾਹੋ ਵਾਹੋ ਕਿਆ ਖੂਬ ਗਾਵਤਾ ਹੈ,
ਕਬੀਰ ਜੀ ਕਹਿੰਦੇ ਉੱਥੇ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ, ਵਾਹੋ ਵਾਹੋ ਵਾਹ ਚਰਜ ਹੈ, ਵਾਹ ਪ੍ਰੇਰਕ ਹੈ, ਕਿਆ ਖੂਬ ਗਾਵਤਾ ਹੈ, ਕੀ ਸੋਹਣਾ ਖੂਬ ਸੰਗਤਾਂ ਗਾਉਂਦੀਆਂ ਹਨ, ਵਾਹਿਗੁਰੂ ਦਾ ਸਿਮਰਨ ਕਰਦੀਆਂ ਹਨ।
ਹਰ ਕਾ ਨਾਮ ਮੇਰਾ ਮਨ ਭਾਵਤਾ,
ਇਹ ਭਾਈ ਤੁਹਾਡੇ ਮੱਕੇ ਦੇ ਹੱਜ ਦੇ ਥਾਂ, ਗੋਮਤੀ ਨਦੀ ਦੇ ਕਿਨਾਰੇ ਦੁਆਰਕਾ ਦੇ ਥਾਂ, ਅਤੇ ਕ੍ਰਿਸ਼ਨ ਭਗਵਾਨ ਦੇ ਪੀਲੇ ਬਸਤਰਾਂ ਵਾਲੇ ਧਿਆਨ ਦੇ ਥਾਂ, ਮੱਕੇ ਦੇ ਹੱਜ ਵਾਲੇ ਕਾਬੇ ਉਹ ਸ਼ਿਵਲਿੰਗ ਦੇ ਥਾਂ, ਸਾਨੂੰ ਤਾਂ ਹਰੀ ਦਾ ਨਾਮ ਹੀ ਮਨ ਚ ਪਾਉਂਦਾ ਹੈ, ਹੋਰ ਨੀ ਕਿਸੇ ਦੀ ਅਸੀਂ ਉਪਾਸ਼ਨਾ ਕਰਦੇ। ਇਹ ਉੱਤਰ ਦੇਤਾ ਦੋਹਾਂ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਜਵਾਬ ਦੇਤਾ ਕਬੀਰ ਸਾਹਿਬ ਜੀ ਨੇ।
ਰਹਾਉ ਨਾਰਦ ਸਾਰਦ ਕਰੈ ਖਵਾਸੀ,
ਕਬੀਰ ਜੀ ਕਹਿੰਦੇ ਨਾਰਦ ਸਾਰਦ ਕਰੈ ਖਵਾਸੀ, ਜਿਸ ਭਗਵਾਨ ਦੀ ਨਾਰਦ ਮੁਨੀ ਖਵਾਸੀ ਤੇ ਸਾਰਦ ਸੁਰਸਤੀ, ਇਹ ਖਵਾਸੀ ਚੌਰੀਦਾਰ ਬਣ ਕੇ ਸੇਵਾ ਕਰਦੇ, ਜਿਸ ਮਹਾਰਾਜ ਦਰ ਵਿੱਚ ਸੇਵਕ ਬਣ ਕੇ ਇਸੇ ਪ੍ਰਕਾਰ ਪਾਸ
ਨਾਰਦ ਪਾਸ ਬੈਠੀ ਬੀਬੀ ਕਵਲਾ ਦਾਸੀ,
ਬੀਬੀ ਜੋ ਇਸਤਰੀ ਹੈ ਕਵਲਾ ਲਕਸ਼ਮੀ ਮਹਾਰਾਜ ਦੀ ਦਾਸੀ ਬਣ ਕੇ ਚਰਨਾਂ ਦੇ ਪਾਸ ਬੈਠੀ ਹੈ, ਜਿੱਥੇ ਉਹ ਹੀ ਸਾਡਾ ਬਕੁੰਠ ਸਾਧ ਸੰਗਤ ਹੈ, ਕਹੋ ਕਬੀਰੇ ਕਹੀਏ ਕਾਹੇ ਸਾਧ ਸੰਗਤ ਬੈਕੁੰਠੇ ਆਏ। ਅਥਵਾ ਨਾਰਦ ਸਾਰਦ ਕਰੈ ਖਵਾਸੀ, ਨਾਰਦ ਕੌਣ ਹੈ ਮਨ, ਤੇ ਸ੍ਰਸ਼ਟੀ ਕੌਣ ਹੈ ਬੁੱਧੀ, ਬੁੱਧੀ ਤੇ ਮਨ ਜਿਸ ਪਰਮੇਸ਼ਰ ਦੀ ਭਗਤੀ ਰੂਪ ਖਵਾਸੀ ਚੌਰਦਾਰੀ ਸੇਵਾ ਕਰਦੇ ਹਨ।
ਪਾਸ ਬੈਠੀ ਬੀਬੀ ਕਵਲਾ ਦਾਸੀ,
ਪਾਸ ਮਹਾਰਾਜ ਸਾਹਿਬ ਦੇ ਬੈਠੀ ਹੈ ਬੀਬੀ ਕਵਲਾ ਲਕਸ਼ਮੀ, ਲਕਸ਼ਮੀ ਚੋਂ ਲੈਣੀ ਭਗਤੀ, ਭਗਤੀ ਦਾਸਾ ਭਾਵ ਵਾਲੀ ਜਿਹੜੀ ਹੈ, ਮਹਾਰਾਜ ਸਾਹਿਬ ਦੇ ਪਾਸ ਬੈਠੀ ਹੈ ਭਗਤੀ, ਭਗਤੀ ਕਰਕੇ ਉਸ ਪਰਮੇਸ਼ਰ ਦੇ ਪਾਸ ਸਿੱਧ ਹੁੰਦੀ ਹੈ, ਬਿਰਤੀ ਬ੍ਰਹਮਾਕਾਰ ਹੁੰਦੀ ਹੈ, ਇਉਂ ਇਹ ਭਗਤੀ ਦਾਸੀ ਬਣ ਕੇ ਬੈਠੀ ਜਿਸ ਪਰਮੇਸ਼ਰ ਦੇ ਹੋਣ ਕੇ ਬੀਬੀ ਮਹਿਲ ਰੂਪ ਬਣ ਕੇ।
ਕੰਠੇ ਮਾਲਾ ਜਿਹਵਾ ਰਾਮ,
ਇਹ ਭਾਈ ਤੁਸੀਂ ਕੰਠ ਵਿੱਚ ਤਾਂ ਮਾਲਾ ਪਾਈ ਹੈ, ਤੇ ਜਵਾਨ ਨਾਲ ਹਿੰਦੂਓ ਰਾਮ ਰਾਮ ਕਰਦੇ ਹੋ।
ਸਹੰਸ ਨਾਮ ਲੈ ਲੈ ਕਰੂ ਸਲਾਮ,
ਅਤੇ ਹਜ਼ਾਰ ਨਾਮ ਵਿਸ਼ਨੂੰ ਭਗਵਾਨ ਦਾ ਸਤੋਤਰ ਗਾਉਂਦੇ ਹੋ, ਸੰਸਰ ਨਾਵਾਂ ਪੜ੍ਹਦੇ ਹੋ, ਸ਼ਿਵ ਜੀ ਦਾ ਸਤੋਤਰ ਗਾਉਂਦੇ ਹੋ, ਤੇ ਇਹ ਮੁਸਲਮਾਨੋ ਤੁਸੀਂ ਲੈ ਲੈ ਕੇ ਆਪਣੇ ਪੈਗੰਬਰਾਂ ਦੇ ਨਾਵਾਂ ਨੂੰ ਅਤੇ ਬਾਬਾ ਆਦਮ ਤੇ ਮੁਹੰਮਦ ਆਦਿਕਾ ਨਾਵਾਂ ਨੂੰ ਲੈ ਕੇ ਸਲਾਮਾਂ ਕਰਦੇ ਹੋ।
ਕਹਿਤ ਕਬੀਰ ਰਾਮ ਗੁਣ ਗਾਵੋ।
ਕਬੀਰ ਜੀ ਕਹਿੰਦੇ ਕੰਠੇ ਮਾਲਾ, ਮੇਰੇ ਕੰਠ ਵਿੱਚ ਵੈਸ਼ਨੋ ਵਾਲੀ ਮਾਲਾ ਇਹੋ ਹੀ ਹੈ, ਜਿਹੜਾ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਜੋ ਰਸਨਾ ਉੱਪਰ ਰਾਮ ਦਾ ਨਾਮ ਜਪਣਾ ਨਾ ਜ਼ੁਬਾਨ ਨਾਲ, ਸਾਡੀ ਗਲਤ ਮਾਲਾ ਇਹੋ ਹੀ ਹੈ। ਕੰਠ ਰੋਣੀ ਰਾਮ ਰਾਮ ਮਾਲਾ, ਹਸਤ ਵਿੱਚ ਪ੍ਰੇਮ ਧਾਰਨੀ, ਇਹੋ ਹੀ ਅਸੀਂ ਮਾਲਾ ਫੇਰਦੇ ਹਾਂ। ਕੰਠ ਵਿੱਚ ਵੀ ਜਪਦੇ ਹਾਂ, ਮੱਧਮ ਬਾਣੀ ਨਾਲ ਵੀ ਜ਼ੁਬਾਨ ਕਰਕੇ ਵੀ ਰਾਮ ਦਾ ਨਾਮ ਉਚਾਰਨ ਕਰਦੇ ਹਾਂ।
ਸਹੰਸ
ਅਤੇ ਮਾਂ ਜਿਹੜੀ ਮਾਇਆ ਲਾਈ ਲੱਗੀ ਹੋਈ ਹੈ, ਇਹ ਤੋਂ ਕੰਠੇ ਕਿਨਾਰੇ ਹੋ ਗਏ ਹੈ, ਜਿਸ ਬਾਗ ਵਿੱਚ ਸਾਡੇ ਪਰਮੇਸ਼ਰ ਦਾ ਨਾਮ ਰਾਮ ਵਸਿਆ ਹੋਇਆ ਹੈ।
ਸਹੰਸ ਨਾਮ ਲੈ ਲੈ ਕਰੂ ਸਲਾਮ,
ਤੁਸੀਂ ਹਜ਼ਾਰਾਂ ਵਿਸ਼ਨੂੰ ਦੇ ਨਾਵਾਂ ਦਾ ਉਚਾਰਨ ਕਰਦੇ ਹੋ। ਮੈਂ ਤਾਂ ਪਰਮੇਸ਼ਰ ਦਾ ਨਾਮ ਹੀ ਹਜ਼ਾਰਾਂ ਵਾਰੀ ਲੈ ਲੈ ਕੇ ਉਸ ਨੂੰ ਸਲਾਮ ਨਮਸਕਾਰ ਕਰਦੇ ਹਾਂ ਪਰਮੇਸ਼ਰ ਨੂੰ। ਮੁਸਲਮਾਨ ਸਲਾਮ ਕਹਿੰਦੇ ਹੈ ਅਤੇ ਇਹ ਰਾਮ ਰਾਮ ਕਹਿੰਦੇ ਹੈ, ਤਾਂ ਕਹਿੰਦੇ ਹਨ ਸਹੰਸ ਹਜ਼ਾਰਾਂ ਵਾਰੀ ਪਰਮੇਸ਼ਰ ਦਾ ਨਾਮ ਲੈ ਲੈ ਕੇ ਉਸ ਪਰਮੇਸ਼ਰ ਨੂੰ ਮੈਂ ਸਲਾਮ ਨਮਸਕਾਰ ਕਰਦਾ। ਸਲਾਮ ਨਾਮ ਇਸ ਤਰ੍ਹਾਂ ਦਾ ਹੁੰਦਾ ਹੈ, ਹਜ਼ਾਰਾਂ ਵਾਰੀ ਉਸ ਪਰਮੇਸ਼ਰ ਦੇ ਨਾਮ ਨੂੰ ਲੈ ਲੈ ਕੇ ਕਰੋ ਸਲਾਮ, ਸਲਾਮ ਇਸਤਤੀ ਕਰਦਾ ਹਾਂ ਮੈਂ ਉਸ ਰੂਪ ਵਿੱਚ ਸਲਾਮਤ ਹੁੰਦਾ, ਉਸਦੇ ਇਸਤਤ ਹੁੰਦਾ ਹਾਂ।
ਕਹਿਤ ਕਬੀਰ ਰਾਮ ਗੁਣ ਗਾਵੋ।
ਸ੍ਰੀ ਗੁਰੂ ਕਬੀਰ ਜੀ ਕਹਿੰਦੇ ਰਾਮ ਪਰਮੇਸ਼ਰ ਦੇ ਭਾਈ ਗੁਣਾਂ ਨੂੰ ਅਸੀਂ ਤਾਂ ਗਾਉਂਦੇ ਹਾਂ।
ਹਿੰਦੂ ਤੁਰਕ ਦੂ ਸਮਝਾਓ।
ਜੇ ਕੋਈ ਹਿੰਦੂ ਆ ਜੇ ਉਹਨੂੰ ਵੀ ਸਮਝਾ ਦਿੰਦੇ ਹਾਂ, ਜੇ ਮੁਸਲਮਾਨ ਆ ਜੇ ਉਹਨੂੰ ਵੀ ਸਮਝਾ ਦਿੰਦੇ ਹਾਂ। ਅਸੀਂ ਨਾ ਹਮ ਹਿੰਦੂ ਨਾ ਮੁਸਲਮਾਨ, ਅਸੀਂ ਤਾਂ ਮਹਾਰਾਜ ਦੇ ਭਗਤ ਹਾਂ, ਇਸ ਕਰਕੇ ਸਮਝਾਉਂਦੇ ਦੋਹਾਂ ਨੂੰ ਹੀ ਹੈ। ਜਿਹਾ ਜਿਹਾ ਕੋਈ ਆ ਜਾਵੇ